किछ कृपा की जय हो दयाल दर्शन देव अपना तैसी बख्श करी जय चिंत खटोला वान दुख बिरह विशावन लेप एहो हमारा जीवना तू साहिब सच्चे वेख तन सुका पिंजर थिया तलिया खुंड है काग अजे सो रब ना बहड़ियो देख बंदे के भाग सो कहो तल गुर सेविया अहनिस सहज सुपाहे दर्शन पश गुरु कै जन्म मरण दुख जाय सतनाम तन वाहे गुरु साहिब जियो पांच तत् को तन रचियो जानो चतुर सुजान जिनते उपजियो नानका लीन ताहे मेहमान पांच तत् को तन रचियो जानो चतुर सुजाना जिनते उपजियो नानका लीन ता है मेहमान कट कट मैं हर जू बसै संतन कहो पुकार कहो नानक तेह भज मना पौ निध उतर है पार कट कट मैं हर जू बसै संतन करो पुकार कहो नानक हर भज मना पौ निध उतर है पार वाहगुरु जी का खालसा वाहगुरु जी की फतेह। परम सन्मान योग साहिब श्री गुरु ग्रंथ साहिब महाराज जी दी पावन पवित्र हजूरी अंदर रात्रि वेले दे दीवान दी हाजरी भर के आप जी ने बड़े प्यार दे नाल इलाही गुरबाणी दा कीर्तन सरवण कीता है। भगत रविदास जी दे मुख तो उचारण कीते हुए बचन बहुत जन्म बिछड़े थे माधो ए जन्म तुम्हारे लेखे कहे रविदास आस लग जीवों चिर भयो दर्शन देखे। एदा मतलब चिर भयो दर्शन देखे, भगत रविदास साहब ने पहला भी उस प्यारे दे दर्शन पाए ने। कबीर साहब का भी किहो जिहा वचन हुंदा, पूर्व जन्म हम तुमरे सेवक। एदा मतलब पहला भी असी तेरे सेवा करदे रहे हां। भगत रविदास जी की जिहड़ी भावना है अंदर का टिकाओ कि ना कूए। आम तौर ते आम मनुख दुनियावी चाहता है कि जिवें दुनिया का हर काम जिहड़ा एक खिण दे विच हो जाता है, कि परमेश्वर की प्राप्ति एक खिण दे विच नहीं। गुरमत ने इस संबंधी सानू बड़ी कृपा करके रोशनी बख्शी। महाराज कहिंदे ने, सजना एक गल याद रखी, एक खिण विच भी हो सकता है ते जे ना होवे ते करोड़ा जन्म भी लग सकदे। ए तेरी अंदर दी भावना ते उस मालक दी कृपा ते निर्भर करदा है। पर किन्नी कु अंदर आस है, किन्ना कु टिकाए, सब तो पहली गल गुरु नानक साहब जी ने जदों सचखंड दी गल कीती ना, कि सचखंड वसै निरंकार कर कर वेखै नजर निहाल, ते उहदे अखीर विच इक पौड़ी होर दर्ज कर दित्ती ते इत्थों तक सचखंड हद है। जपजी साहब दी आरंभ दा कूड़ दी पाल तो निकलना है, सचखंड मंजिल है। पर सतगुरु ने फिर अखीर विच एक पौड़ी कही, जत पहारा धीरे सुनियार। जदों धीरज दी गल कीती कहन लगे, जे सचखंड तक पहुंच नहीं अपने अंदर इन्ना कु उतावला ना हो जाई कि अज सिमरन कीता है अज कुछ प्राप्ति हो जाए, भलिया इन्ना कु टेक के बह जाई जिवें सुनार सोने नू ढकदा है। देख सारा दिन एक आसन ते बैठ के नजर टिका के छोटियां छोटियां ठोकरां मारदा है, पर एक धीरज नाल बैठा है, अज नहीं कल नहीं परसों नहीं, दो चार दिन लग जाणगे, एक दिन यह गुण गहना अत दा सोहना बन जाए। जे धीरज लैने ते उहदे तो सिखी। ते भगत रविदास किन्ने धीरज नाल बैठे ने, कहन लगे, मालका कई जन्मां दे विछड़ियां पर ऐस जन्म दी इक आस करके बैठा वां, तू ऐस जन्म ही मेरे ते बख्शिश कर दे। ए आप जी ने सरवण कीता, आओ साहिब श्री गुरु तेग बहादुर जी दे पावन पवित्र श्लोक, जिन्हां दी विचार गुरु तेग बहादुर जी दी कृपा नाल ही आपां कर रहे हां। ते जदों हुण श्लोकां नूं पढ़िया ना, ते हैरानगी दी गल ए मिली कि सारे श्लोक जिहड़े ने इक लड़ी दे विच परोते होए ने, इक तरतीब दित्ती है। क्योंकि जदों आपां बाणी नूं डूंघाई नाल पढ़ांगे ते हजूर कृपा करनगे, जिवें पहला श्लोक सी गोबिंद दे गीत गा, ते इस तरह गा जिवें मच्छी पाणी नूं प्यार करदी है। साहिब ने फिर कहा, तू वकारां विच क्यों खचते हैं, उस मालक दे चरणा भी जुड़ जा। फिर जवानी दी बुढ़ेपे दी मौत दी, फिर क्या तेनू तन धन दिता है, फिर क्या जिन्हें सोने घर दिते ने। सतगुरु ने तरतीब नाल गल कीती ते अज हजूर कहन लगे, पांच तत् को तन रचियो। तेरा जिहड़ा ए शरीर है ना, ए पंजां तत्तां दा उस अकाल पुरख वाहिगुरु ने रचिया। असी पढ़ने हां, पौण पानी अग मिट्टी ते आकाश, इन्हां पंजां तत्तां नाल मालक ने शरीर बनाया। ते साहिब जी कहिंदे ने कि जानो चतुर सुजान, हे सियाणे हे चतुर मनुख, एक गल ध्यान नाल सुन लै, तेरा शरीर पंजां तत्तां दा बणिआ ते जे ते उपजियो नानका, जिस मालक ने ए तत् इकट्ठे करके तेरी आ देह दी मड़ोली बनाई है, ते याद रखी लीन ताहे मैं मान, एक दिन इन्हां तत्तां ने फिर लीन हो जाना है, ते जेड़ी अखां नाल तू अपनी शकल जां तेरा शरीर तकने पया, एदी होंद एक दिन खत्म हो जानी। सतगुरु ने पहली गल कही, पंजां तत्तां दा शरीर बणिआ। पर हैरानगी दी बात इस श्लोक विच ए नहीं कहा कि इन्हां पच्चां पंजां तत्तां दे शरीर विच की है। हजूर ने अगले श्लोक विच नाल लड़ी परो दित्ती, कहन लगे, घट घट मैं हरजू बसै संतन कहो पुकार। केवल पंजां तत्तां दा तन नहीं, इस तन दे अंदर जिहड़ा हिरदा है उस हिरदे विच मालक दा निवास ही, ते केवल समझ उहनां नूं पई है जिन्हां संत जना ने अपने अंदर नूं पड़चोलना कीता। तन ने एक दिन बिणसना है। साहिब कहिंदे ने, इहदा मान ना करी। एक अदीब ने बड़ा प्यारा वचन कीता है, उहनूं किसे ने पुछिया सी कि जिंदगी क्या है,
تے انہیں کیا عناصر میں ظہورے ترتیب، زندگی اصل وچ تتاں دی ایک ترتیب ہے، جیون جیڑا منک جنم یا شریر ایک تتاں دی ترتیب ہے، تے کہن لگے موت کی ہے، کہندا جدو یہ تت بکھر جان تاں موت بن جاتی، جیون ادو جدو تت جڑے نے، تے گرو گرنتھ صاحب دی بانی پڑھنے ہیں کہ پنجاں تتاں تو بنے ہیں، تے یہی کارن گرو گرنتھ صاحب کہندے نے سجنا کدی کسے دی موت نہیں ہوئی۔ پوچھا مہاراج لوگ شبد ورتدے نے کہ فلانا منک مر گیا، صاحب کہندے نے کیول انہاں دی شبداولی ہے جنہاں نوں گھٹ گھٹ ہرجو دی سمجھ نہیں پئی، پر جن نے گھٹ گھٹ وچ اونوں تک لیا وہ کہندا کدی کسے دی موت ہوئی۔ حضور دا ایک بچن ہوندا ہے، صاحب کہندے نے پون ہے ماہے پون سمایا، پنجاں تتاں دی گل کیتی میں شلوک تے پہلا عرض کر رہا، پانچ تن کو پانچ تت کو تن رچیو جانو چتر سجان، صاحب کہندے نے پونے ماہے پون سمایا، جوتی مہ جوت رل جایا، ماٹی ماٹی ہوئی ایک، روون ہارے کی کون ٹیک، کون موارے کون موار، برہم گیانی مل کرو بچارا، اے تو چلت بھیا۔ کہنے لگے ایویں تو کہنا مر گیا، نہیں تینوں سمجھ نہیں پئی اپنے اندر دی، تو کیول پنجاں تتاں دے شریر نو تکدا رہیا ہے، کسے اندر جھاکن والے برہم گیانی نو پوچھ کے دیکھ، وہ کہے گا نہیں کون موار ہے کون موار، کسے دی موت نہیں ہوئی۔ یہی کارن گرو ارجن صاحب جدو اندر دی گل کردے نے کہندے نے نہ کچھ جنم ہے نہ کچھ مرے، اپن چلت آپ ہی کرے، پانچ تت کو تن وچو جانو چتر سجان، پر یاد رکھی اینا تتا نے ایک دن لین ہو جانا۔ گرو ارجن صاحب دا گرو گرنتھ صاحب وچ ایک شبد راگ سورت تے تین ادھارنا میرے گردیو نے دتیاں اس پنج تت دے شریر بارے۔ صاحب گرو ارجن دیو مہاراج کہندے نے دیکھ پیاریا کہ جویں دھوں دے بدل بندے نے، جدو آپاں اگ بالنے ہاں اگ تو پہلاں دھوں نکلدا ہے، تے اسمان تے انج اکھاں نوں پرتیت ہوندا ہے جویں مانو کالے تے چٹے بدل چڑھ کے آ گئے ہون، پر گرو ارجن صاحب کہندے نے انہاں بدلاں دی کوئی ہوند نہیں، تیریاں اکھاں نوں بھلیکا ہے، ویکھ لئی تیرے تکدیاں تکدیاں بدل دھوں دے بدل نے آلوپ ہو جانے، جویں دھوں دے بدل دی کوئی ہستی نہیں، اسی طرح جے شریر تے توں مان کری پھرنا اس دہی دے اٹھدیاں وی دیری نہیں لگدی۔ حضور دا بچن ہوندا ہے، کہن لگے شہر رے نر کاہے پپورو دہی، ادھر تے رے نر اے منک کاہے پپورو دہی، اس پنج تتاں دے بنے ہوئے شریر نو کیوں پالنا پوسنا، کیول ایدے تے کیوں مان کری پھرنا، اوڑ جائے گو تم بادرو، انہیں اس طرح پنجاں تتاں نے کھنڈ جانا ہے جویں دھوں دا بدل کھنڈ جانا ہے، اوڑ جائے گو تم تاں بادرو، اک پاجو رام سنہی جے جپنا چاہنا ہے تا اونوں جپ جن نے پنجاں تتاں دی ترتیب نال تیرے تن نو بنا دتا ہے، اوڑ جائے گو تم بادرو اک پاجو رام سنہی۔ اگے حضور نے کیا کہن لگے، تین سنگیاں کر دہی کی نہیں، شبد ورتیا سنگیاں، ویسے سنگیاں دا ارتھ نام، حضور کہندے نے تین سنگیاں کر دہی کی نہیں، جیڑی تیری پنجاں تتاں دی دہی ہے نا، جدو یہ تت کھنڈنے نے نا، تین طریقے نے دنیا وچ اس دہی نوں پرت کے خپان دے۔ پوچھا مہاراج کیڑے، تے گرو ارجن صاحب کہندے نے تین سنگیاں کر دہی کینی، جل کوکر پسمے ہی، تین طریقے نے جدو تتاں نے کھنڈنا ہے، جس دہی تے تو مان کرنا ہے، جاں تا اینوں کسے نے پانی بھی جل پرواہ کر دینا ہے، کوکر در سے کتے، جاں تیری دہی نوں جے کسے سانبھیا نہ، کتیاں نے اللہ گرجا نے دہی دا ماس نوچ لینا ہے، تے تیجا طریقہ جے پھوکن گے تاں وی تو خاک بننا ہے، جے مٹی وچ دبن گے تاں وی تو خاک ہی بننا ہے، مٹی بننا ہے۔ صاحب کہندے پانچ تت کو تن رچیو، تے حضور کہہ رہے نے تین سنگیاں کر دہی کینی، جل کوکر پسمے ہی۔ کہن لگے پر پیارے تو بیٹھا ہے کوئی آمرو گرہ میں بیٹھا، اس پنجاں تتاں دے شریر وچ تو امر ہو کے بیٹھا ہے کہ میں سدا ہی ٹکے رہنا ہے، مینوں تاں کسے نے ایتھوں لجانا ہی نہیں۔ تے حضور کہندے کرن کارن وسروہی، جن نے پنجاں تتاں نال تیرے تن نوں رچیا اس کرن والے واہگرو نوں بھل گیا سجنا، اس پنج تت دی دہی نے ٹکی نہیں رہنا۔ پہلی ادھارن دتی اے دھوں دا بدل، دوسری ادھارن صاحب نے دتی تین طریقے نے یہ ختم کرن دے. یہ کارن سکھ مت دے اندر نا. میں ایک کھن تھوڑی جی مریادا دی عرض کرنی. جدوں کوئی پرانی چڑھائی کر جائے ٹاہا مار کے رونا سیاپا کرنا پرت کے او دے فل چننے اسی کہنے آ اج فل چننے نے ویسے گرمت دی مریادا دی شبداولی ہے انگیٹھا سمیٹنا فل چننے شبد ہی نہیں ہے گا اتے انگیٹھا سمیٹنا عام طور تے اس دیہی دے فل جنوں کہندے نے ہڈیاں کوئی ہر دوار کوئی کیرت پور یا کسی ہور دھرم استھان تے لے جاندے نے پر گرو گرنتھ صاحب نے تا کمال دے بچن کہے گرو نانک صاحب کہندے نے سجنا جدو اے پانچ تت بکھر گئے نے نا تے پرت کے اس دیہی نوں پاویں تو پھوک دے پاویں تو اینوں مٹی وچ دبا دے پاویں تو اینوں اگ دے وچ کتے رکھ دے پاویں تو اینوں خوہ وچ سڑ دے پاویں تیرے تن نوں اے جانور کھا جان پر جڑے تو بھلیکے وچ پیا ہے نا کہ مرن تو بعد کتے راک چلی جائے کتے است چلے جان شاید مکتی ہو جائے. بابا نانک جی کہندے نے سجنا جڑے تیریاں ہڈیاں چوکے ترے پھردے نے انہاں نوں تاں خود اجے سمجھ نہیں پئی کہ تیری اندر والی جوت کتے چلی گئی. حضور دا بچن ہوندا ایک دجہ ہے ایک دپی ہے اکنا کتے کھائیں ایک پانی وچ اسٹی ہے ایک پی پھر ہسن پاہیں ایک دجہ ہے دار تے کئی ساردے نے ایک دپی ہے کئی مردے نو دباندے پئے نے ایک دجہ ہے ایک دپی ہے اکنا کتے کھائیں ایک پانی وچ اسٹی ہے ایک پی پھر ہسن پاہیں ہسن دار تے خوہ کئی خوہ وی سڑ دیندے نے پر نانک ایو نہ جاپئی کتھے ہے جائے سمائیں اجے تک کسے نو پتہ ہی نہیں کہ وہ پرانی کتھے چلا گیا. خیر میں اپنے وشے تے پھر آواں. صاحب کہہ رہے نے پنجاں تتاں دی دئی بنی ہے ایک دن اے تت بکھر جانے نے انہاں تتاں نے وک وک ہو جانا ہے اس دئی نے سدے لئی ٹکے نہیں رہنا. حضور گرو گرنتھ صاحب دی بانی وچ بھگت کبیر صاحب نے بھی یہی بچن کیتا ہے جدو انہاں دے پوتر بچن پڑھنے ہاں انہاں نے بھی گل مٹی دی کیتی کہندے مٹی دا بنی ہے مڑولی تے تت بکھر دیا کوئی ڈیر لگدی ہے. انہاں دے دو شلوک آندے نے اکو ترتیب دے. پہلا شلوک ہے کہ کبیرہ تور شکیل کہ ایتھے تور دا ارتھ ویسے مٹی کرنے ہاں پر سارا ارتھ جڑا اے دا کیندری پاوے تور دا ارتھ ہے واہگرو نے پانچ تت اکٹھے کر کے کبیرہ تور شکیل کہ پوریا باندھی دے جویں کسے نے کاغذ دی پڑی بنا کے کوئی وستو بنی ہوئے پیاریا تیری دیہی نو واہگرو نے پنجاں تتاں دی ایک پڑی بنایا ہے پر مان نہ کری میں ٹکے رہنا ہے دیوش چار کو پیکھنا انت کھے کی کھے جدو چار دن ختم ہونے نے پرت کے تت تیرے جڑے نے علیحدہ ہو جانے نے تو کھے دے وچ مٹی وچ مٹی ہو جانا ہے اس کر کے جن نے تیری پوٹلی بنائی ہے تو اس واہگرو نو چیتے کر تے واقعی کیسے کمال دی کھیڈ انہیں برتائی انہیں سارے مروتی تت اندر کٹھے کیتے رب دی رچنا کیسی ہے. دیکھو پانی تے اگ دا کتے سمیل ہے ہن اگ بلدی ہوے تے اتے پانی سٹ دئیے تے اگ نے قدرتی طور تے بجھ جانا ہے اگ تے پانی دا وہر ہے. اگ بلدی ہوے ہوا لگ جائے تے اگ تڑپ اٹھ دئیے اگ بلدی ہوے مٹی سٹ دئیے تے اگ بجھ جاندی ہے. پنجے وروتی تت نے پر رب اینا بیانتے ایک گل یاد رکھی مت سوچی منا کہ آ جو کچھ میں جے کچھ کراں تے میرے کرن نال کچھ ہونا نہیں. واہگرو ایک ایسا ہے جیڑا پنج وروتی تت اکٹھے رکھ سکدا ہے اودے کول اینی طاقت ہے تے ایڈی وڈی سمرتھا دے مالک دے چرناں وچ جڑ جائے تے تیرے تے کنی کو کرپا کرے. صاحب بابا کبیر صاحب ایک پاسے کہہ رہے نے کبیرہ تور شکیل کہ پوریا باندھی دے دیوش چار کو پیکھنا انت کھے کی کھے تے دوجا شلوک انہاں دا آندا ہے کہن لگے کبیر ماٹی کے ہم پوترے پانچ تت کو تن رچیو کبیر ماٹی کے ہم پوترے مانس راکھیو ناؤں کہن لگے چار دیوش کے پونے بڑ بڑ رود ہے تھاؤں چار دنہ دے پرونے ہیں پر وڈا من وچ ملاں بڑیاں وڈیاں وڈیاں مارنے پئے. پر ایک ادیب نے نا بڑے کمال دی گل کہی کہندا ویسے پنج تتاں دا رب نے ایک پنجرا بنا دتا ہے تے اے دے وچ رہندا ہے آتما روپی پنچھی. کبیر صاحب نے جڑے بچن کہے ای بچن بھگت رویداس نے کہے جدو سورت راگ وچ انہاں دا بچن پڑھنے آ نا کہ ہاڈ ماس ناڑی کو پنجر پنکھی بسے بیچارہ ਇਹਦਾ ਮਤਲਬ ਪਿੰਜਰ ਦਾ ਅਰਥ ਵਿਦਵਾਨ ਪਿੰਜਰਾ ਵੀ ਕਰਦੇ ਨੇ। ਆਤਮਾ ਇੱਕ ਪੰਛੀ ਏ, ਸਰੀਰ ਇੱਕ ਪਿੰਜਰਾ ਏ, ਤੇ ਭਗਤ ਰਵਿਦਾਸ ਕਹਿੰਦੇ ਨੇ ਉਹ ਇਸ ਪਿੰਜਰੇ ਵਿੱਚ ਰਹਿਣ ਵਾਲੇ ਪੰਛੀ, ਪਤਾ ਨੀ ਤੇਰਾ ਇਸ ਪਿੰਜਰੇ ਨਾਲ ਕਿੰਨਾ ਕੁ ਨੇਹ ਪੈ ਗਏ। ਆਪਾਂ ਸਾਰਿਆਂ ਨਾਲ ਇਹ ਕੁਝ ਵਾਪਰਦਾ ਹੈ। ਕਹਿੰਦੇ ਨੇ ਇਹ ਪੰਜ ਤੱਤ ਇੱਕ ਪਿੰਜਰਾ ਨੇ, ਜੀਵ ਆਤਮਾ ਪੰਛੀ ਏ, ਪਤਾ ਨੀ ਪੰਛੀ ਤੇਰਾ ਇਸ ਪਿੰਜਰੇ ਨਾਲ ਕਿੰਨਾ ਕੁ ਨੇਹ ਪੈ ਗਿਆ। ਤੇਰੀ ਤਾਂ ਹਾਲਤ ਉਸ ਮਨੁੱਖ ਵਾਲੀ ਹੋ ਗਈ ਜਿਹੜਾ ਕੈਦ ਦੇ ਕਟਹਿਰੇ ਵਿੱਚ ਖਲੋਤਾ ਹੈ, ਜਿਹਦੇ ਹੱਥਾਂ ਪੈਰਾਂ ਨੂੰ ਬੇੜੀਆਂ ਪਾਈਆਂ ਨੇ, ਪਰ ਪਤਾ ਨੀ ਉਹ ਕੈਦ ਨੂੰ ਇੰਨਾ ਕੁ ਪਿਆਰ ਪਿਆ ਕਰਦਾ, ਉਹਦਾ ਚਿੱਤ ਨਹੀਂ ਕਰਦਾ ਮੈਂ ਕੈਦ ਖਾਨੇ ਨੂੰ ਛੱਡ ਕੇ ਬਾਹਰ ਨਿਕਲ ਜਾਵਾਂ। ਹੁਣ ਪੰਜਾਂ ਤੱਤਾਂ ਦੀ ਦੇਹੀ ਨਾਲ ਇਸ ਜੀਵ ਆਤਮਾ ਪੰਛੀ ਨੇ ਕਿੰਨਾ ਕੁ ਨੇ ਪਾ ਲਿਆ। ਜਦੋਂ ਇਹ ਦੇਹੀ ਬਿਲਸਦੀ ਏ, ਉਹ ਅਦੀਬ ਲਿਖਦਾ ਕਦੀ ਇਸ ਦੇਹੀ ਤੋਂ ਤੂੰ ਸਿੱਖ ਲੈ, ਮਿੱਟੀ ਵਿੱਚ ਮਿੱਟੀ ਲੀਨ ਹੋ ਗਈ ਏ, ਪਾਣੀ ਵਿੱਚ ਪਾਣੀ ਦੇ ਤੱਤ ਚਲੇ ਗਏ ਨੇ, ਅੱਗ ਵਿੱਚ ਅੱਗ ਦੇ ਤੱਤ ਮਿਲ ਗਏ ਨੇ, ਪੌਣ ਵਿੱਚ ਪੌਣ ਦੇ ਤੱਤ ਮਿਲ ਗਏ ਨੇ, ਆਕਾਸ਼ ਵਿੱਚ ਆਕਾਸ਼ ਦਾ ਤੱਤ ਮਿਲ ਗਿਆ। ਪਰ ਜਿਹੜੀ ਗੱਲ ਉਹਨੇ ਇੰਨੀ ਕੁ ਸੂਖਸ਼ਮ ਕਹੀ, ਹਰ ਤੱਤ ਜਿਹੜਾ ਆਪਣੇ ਅਸਲੇ ਨਾਲ ਮਿਲਦਾ ਪਿਆ। ਪੰਜਾਂ ਤੱਤਾਂ ਦੀ ਬਣੀ ਸੀ, ਮਿੱਟੀ ਵਿੱਚ ਮਿੱਟੀ, ਪਾਣੀ ਵਿੱਚ ਪਾਣੀ, ਅੱਗ ਵਿੱਚ ਅੱਗ, ਹਵਾ ਵਿੱਚ ਹਵਾ ਲੀਨ ਹੋ ਗਈ। ਤੇਰਾ ਸਰੀਰ ਪੰਜਾਂ ਤੱਤਾਂ ਦਾ, ਪੰਜ ਤੱਤ ਤਾਂ ਆਪਣੇ ਅਸਲੇ ਵਿੱਚ ਲੀਨ ਹੋ ਗਏ, ਪਰ ਪੰਜਾਂ ਤੱਤਾਂ ਵਿੱਚ ਰਹਿਣ ਵਾਲੀ ਜੀਵ ਆਤਮਾ ਕਦੀ ਤੈਨੂੰ ਸਮਝ ਨਾ ਪਈ ਕਿ ਜਿਸ ਪਿੰਜਰੇ ਵਿੱਚ ਮੈਂ ਰਹਿਣਾ, ਇਸ ਪਿੰਜਰੇ ਨੇ ਤਾਂ ਟੁੱਟ ਕੇ ਆਪਣੇ ਅਸਲੇ ਨਾਲ ਜੁੜ ਜਾਣਾ। ਕਿੰਨਾ ਚੰਗਾ ਹੁੰਦਾ ਤੂੰ ਇਸ ਪਿੰਜਰੇ ਵਿੱਚ ਰਹਿੰਦਿਆਂ ਰਹਿੰਦਿਆਂ ਆਪਣੇ ਮਾਲਕ ਨਾਲ ਜੁੜ ਜਾਂਦਾ। ਇਹ ਤੱਤ ਤਾਂ ਆਪਣੇ ਅਸਲੇ ਵੀ ਚਲੇ ਗਏ, ਪਰ ਤੂੰ ਤਾਂ ਅਜੇ ਤੱਕ ਆਪਣੇ ਅਸਲੇ ਤੱਕ ਪਹੁੰਚੀ ਨਹੀਂ, ਤੂੰ ਤਾਂ ਹੋਰ ਪਿੰਜਰਾ ਪਿਆ ਭਾਲਣਾ। ਗੁਰੂ ਤੇਗ ਬਹਾਦਰ ਕਹਿ ਰਹੇ ਨੇ ਸੱਚੇ ਪਿਤਾ ਕਿ ਪਾਂਚ ਤੱਤ ਕੋ ਤਨ ਰਚਿਓ, ਪੰਜਾਂ ਤੱਤਾਂ ਦਾ ਮੇਰੇ ਵਾਹਿਗੁਰੂ ਨੇ ਤੇਰਾ ਤਨ ਰਚ ਦਿੱਤਾ। ਤੇ ਸਾਹਿਬ ਕਹਿੰਦੇ ਨੇ ਜਾਨੋ ਚਤੁਰ ਸੁਜਾਨ, ਹੇ ਚਤੁਰ ਹੇ ਸਿਆਣੇ ਬੰਦੇ ਇਸ ਗੱਲ ਨੂੰ ਸਮਝ ਲੈ, ਇਹ ਪੰਜਾਂ ਤੱਤਾਂ ਦਾ ਬਣਿਆ, ਇਹਨੇ ਬਿਖਰ ਜਾਣਾ। ਪਰ ਅਸੀਂ ਅਸੀਂ ਸਮਝਦੇ ਨਹੀਂ, ਭਾਵਾਂ ਕਿ ਗੁਰੂ ਗ੍ਰੰਥ ਸਾਹਿਬ ਨੇ ਨਾ ਬੜੇ ਪਿਆਰੇ ਬਚਨ ਕਹੇ ਨੇ। ਮੈਂ ਇੱਕ ਦਿਨ ਸ਼ਾਇਦ ਇੱਥੇ ਵੀ ਅਰਜ਼ ਕੀਤੀ ਕਿ ਨਹੀਂ, ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਸ਼ਮਸ਼ਾਨ ਭੂਮੀ ਤੋਂ ਆਪਣੀ ਉਦਾਸੀ ਆਰੰਭ ਕੀਤੀ ਸੀ, ਕਬਰ ਅਸਥਾਨ ਤੋਂ ਤੁਰੇ ਨੇ। ਕੀ ਕਾਰਨ? ਕਿ ਗੁਰੂ ਨਾਨਕ ਸਾਹਿਬ ਸੱਚ ਦੀ ਗੱਲ ਕਰ ਲਈ, ਨਾਮ ਦੀ ਗੱਲ ਕਰ ਲਈ, ਵਹੀਂ ਵਿੱਚੋਂ ਨਿਕਲ ਕੇ ਕਬਰ ਅਸਥਾਨ ਵਿੱਚ ਕਿਉਂ ਟਿਕੇ ਨੇ? ਮੇਰੇ ਬਾਬਾ ਜੀ ਆਪਣੇ ਘਰੋਂ ਤਿਆਰ ਹੋ ਕੇ ਕਿਉਂ ਨਾ ਗਏ? ਉਹਨਾਂ ਨੇ ਪਹਿਲੀ ਗੱਲ ਸ਼ਮਸ਼ਾਨ ਭੂਮੀ ਵਿੱਚ ਬੈਠ ਕੇ ਕਹੀ। ਜਦੋਂ ਲੋਕਾਂ ਨੇ ਸ਼ਬਦ ਵਰਤੇ ਸਨ, ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ, ਪਰ ਸ਼ਮਸ਼ਾਨ ਘਾਟ ਵਿੱਚ ਕਿਉਂ, ਹੋਰ ਕਿਸੇ ਥਾਂ ਤੇ ਕਿਉਂ ਨਹੀਂ? ਇਹਦਾ ਮਤਲਬ ਸੀ, ਦੁਨੀਆਂ ਦੇ ਲੋਕੋ, ਮੈਂ ਉਸ ਨਾਮ ਦੀ ਗੱਲ ਕਰਨ ਚੱਲਾਂ ਜਿਸ ਮੌਤ ਤੋਂ ਲੋਕ ਡਰਦੇ ਨੇ, ਜਿਨ੍ਹਾਂ ਤੱਤਾਂ ਦੇ ਬਿਖਰਨ ਤੋਂ ਬੰਦਾ ਕੰਬਦਾ ਪਿਆ, ਤੇ ਜਿੱਥੇ ਆ ਕੇ ਤੱਤ ਬਿਖਰਦੇ ਨੇ, ਮੈਂ ਉਸ ਅਸਲੀਅਤ ਨੂੰ ਸਮਝ ਕੇ ਨਾਮ ਦੀ ਗੱਲ ਕਰਨ ਚੱਲਿਆ ਵਾਂ, ਕਿਉਂਕਿ ਤੱਤ ਆਪਣੇ ਅਸਲੇ ਵਿੱਚ ਮਿਲ ਜਾਂਦੇ ਨੇ, ਤੇ ਜਿਹੜਾ ਅੰਦਰ ਵਾਲਾ ਪੰਛੀ ਏ ਉਹ ਨਾਮ ਦੇ ਨਾਲ ਆਪਣੇ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੋ ਜਾਏ। ਦੂਜੀ ਗੱਲ, ਜਿਸ ਮੌਤ ਤੋਂ ਲੋਕ ਡਰਦੇ ਨੇ, ਬਾਬਾ ਜੀ ਕਹਿੰਦੇ ਨੇ ਮੈਂ ਸੱਚ ਦੀ ਗੱਲ ਉਸ ਥਾਂ ਤੋਂ ਕਰਨ ਲੱਗਾ ਵਾਂ ਜਿੱਥੇ ਆ ਕੇ ਲੋਕਾਂ ਨੂੰ ਕਾਂਬਾ ਛੱਡਦਾ, ਤੇ ਮੈਂ ਇਸ ਥਾਂ ਨੂੰ ਆਪਣੇ ਪੈਰਾਂ ਥੱਲੇ ਮਸਲ ਕੇ ਹੁਣ ਰੱਬ ਦੀ ਗੱਲ ਕਰਾਂ। ਮੌਤ ਦਾ ਭੈ ਨਹੀਂ, ਸਾਹਿਬ ਕਹਿ ਰਹੇ ਨੇ ਪੰਜਾਂ ਤੱਤਾਂ ਦਾ ਬਣਿਆ, ਤੇ ਇੱਕ ਦਿਨ ਇਹਨੇ ਲੀਨ ਹੋ ਜਾਣਾ। ਇੱਕ ਅਦੀਬ ਨੇ ਨਾ ਇਸ ਗੱਲ ਨੂੰ ਸਮਝਾਉਣ ਲਈ ਬੜੀ ਪਿਆਰੀ ਘਟਨਾ ਦਿੱਤੀ। ਉਹ ਕਹਿੰਦਾ ਇੱਕ ਫਕੀਰ ਜੰਗਲ ਵਿੱਚ ਕੁਟੀਆ ਬਣਾ ਕੇ ਬੈਠਾ ਹੈ ਸੀ, ਉਹ ਸੂਫੀ, ਤੇ ਵੈਸੇ ਸੂਫੀ ਸ਼ਬਦ ਜਿਹੜਾ ਇਹ ਸੂਫ ਤੋਂ ਬਣਿਆ। ਸੂਫ ਦਾ ਮਤਲਬ ਕਿ ਸੂਫੀਆਂ ਦਾ ਇੱਕ ਲਿਬਾਸ, ਬਾਬਾ ਫਰੀਦ ਸਾਹਿਬ ਨੇ ਵੀ ਸ਼ਬਦ ਵਰਤਿਆ ਕਿ ਫਰੀਦਾ ਕੰਨ ਮਸੱਲਾ ਸੂਫ ਗਲ, ਸੂਫ ਗਲ ਦਾ ਕਾਲੇ ਰੰਗ ਦਾ ਚੋਲਾ ਪਾ ਲੈਣਾ। ਉਸ ਚੋਲੇ ਨੂੰ ਪਾਉਣ ਵਾਲੇ ਇੱਕ ਫਿਰਕੇ ਨੂੰ ਵੀ ਲੋਕ ਸੂਫੀ ਕਹਿਣ ਲੱਗ ਪਏ। ਉਹ ਮਹਾਂਪੁਰਸ਼ ਬੈਠਾ ਜੰਗਲ ਅੰਦਰ, ਤੇ ਕਹਿੰਦੇ ਨੇ ਉਹਨੂੰ ਇੱਕ ਸਮਰਾਟ ਮਿਲਣ ਆਏ, ਬਾਦਸ਼ਾਹ ਮਿਲਣ ਆਏ, ਤੇ ਮਹਾਂਪੁਰਸ਼ ਵਾਕਈ ਕਮਾਈ ਵਾਲਾ ਸੀ ਫਕੀਰ। ਉਹਨੇ ਜਦੋਂ ਅੰਤਰ ਧਿਆਨ ਤੱਕਿਆ ਨਾ ਕਿ ਕੋਈ ਫਕੀਰ ਫਕੀਰ ਦੇ ਦਰ ਤੇ ਆਉਂਦਾ ਪਿਆ ਬਾਦਸ਼ਾਹ, ਤੇ ਇੱਕੋ ਉਹਦੇ ਕੋਲ ਚੇਲਾ ਸੀ। ਆਵਾਜ਼ ਮਾਰ ਕੇ ਕਹਿੰਦਾ ਚੇਲਿਆ ਭੱਜ ਕੇ ਬਾਹਰ ਆਈ। ਜਦੋਂ ਬਾਹਰ ਆਇਆ ਕਹਿਣ ਲੱਗਾ ਮਹਾਰਾਜ ਹੁਕਮ। ਕਹਿੰਦਾ ਜਿਹੜੀ ਚਟਾਈ ਮੇਰੇ ਸਾਹਮਣੇ ਵਿਛੀ ਏ ਨਾ, ਇਸ ਚਟਾਈ ਨੂੰ ਲਪੇਟ ਕੇ ਅੰਦਰ ਕੁਟੀਆ ਵਿੱਚ ਰੱਖ ਦੇ। ਉਹਨੇ ਕਿਹਾ ਬਾਬਾ ਜੀ ਮਹਾਂਪੁਰਸ਼ ਹੋ, ایتھے آئے ہوئے سجن بہندے نے، کہن لگے نہیں تو چٹائی نو لپیٹ دے۔ انہیں سات بچن کر کے جڑی وہ چٹائی سی جاں وہ سب سی انہوں لپیٹ کے اندر رکھ دیتا۔ آپ نیتر مند لے تے اینی دیر نو آ گیا سمراٹ تے آ کے کہندا ہے فقیر بابا سلام عرض کرنا۔ تے فقیر نے دیکھا نہیں، تھوڑی جی توجہ دینی، بنا دیکھا تو کہہ دیتا اشارہ کر کے بیٹھ جا۔ آخر بادشاہ اندر نو ہنکار نو ٹھوکر وجی حد ہو گئی، میں بادشاہ آواں تے فقیر مینوں اٹھ کے جی آیا نہ کہے، تے میں باہر آ کے دیتے کوئی تھان تا میرے لیے نے بنائی نہیں۔ پھر آواز دے کے کہن لگا فقیر بابا سمراٹ عرض کردا ہے۔ سمراٹ دا مطلب ہن سمجھ پی جائے گی میں بادشاہ وا، سمراٹ عرض کردا ہے۔ تے فقیر نے کہا میں تینوں پہلا بھی کہہ دیتا ہے تو بیٹھ جا۔ بادشاہ سوچدا بھی حد ہو گئی، میرے لیے کوئی چیز اینے وشانی نہیں۔ تے جدو بادشاہ بہن لگا، آخر تختہ تے بہن والا سی، پہلا انہیں اپنی پوشاک نو سنکوچیا، وہ چونکڑا مار کے نہیں بیٹھیا، وہ پیراں پار بیٹھ گیا کہ کتے میرے کپڑے نہ میلے ہو جان، کتے مٹی نہ لگ جائے۔ تے فقیر کھڑ کھڑا کے ہسیا، کہن لگا چیلیا باہر بھج کے آ، میں تینوں ایک اج تماشا دکھانا۔ انہیں دیکھا بھی تماشا، سمراٹ سمجھدا ہے تماشا کدا ہے، ایک میں ایک فقیر ہے جائے دا چیلا ہے، تماشا کدا بن لگا ہے۔ تے من بھی سوچتا کتے میرے ہی نہیں تماشا بنتا پیا۔ تے پھر آواز دیتی چیلیا بھج کے آ، تینوں تماشا دکھائیے۔ تے جدو وہ چیلا باہر نکلیا نا، تے کہن لگا فقیر بابا کیڑا تماشا؟ تے وہ سمراٹ بیٹھا سی کپڑے سنکوچ کے مٹی نہ لگے، تے فقیر نے دو پنکتیاں اردو وچ کہیاں، کہن لگا چیلے حضرت انسان کا کیسا تکبر تیز ہے، خاک کا پتلا بنا مگر خاک سے پرہیز ہے۔ تک اے ول یہی تا بڑا تماشا ہی، حضرت انسان کا کیسا تکبر تیز ہے، کنا اینو اپنی دہی تے مانے، خاک کا پتلا بنا مگر خاک سے پرہیز ہے، بنیا مٹی دا ہے تے مٹی تے بہن تو سنکوچ پیا کردا ہے۔ ایسے کر کے گرمت نے ایک سدھان دیتا، کہن لگے فریدا میں پلاوا پگ دا مت میلی ہوئے جائے، پر یاد رکھی گہلا روح نہ جانی سر پی مٹی کھائے۔ صاحب کہندے نے پانچ تت کو تن رچیو، ہے جیو تیرا شریر جیڑا پنجاں تتاں دا بنایا ہے، جانو چتر سجان۔ تے حضور اگے بچن کردے نے، جے تے اپجیو نانکا جس نے اے تت بنائے نے، لین تاہے مہمان ایک دن انہاں تتاں نے انہاں وچ لین ہو جانا۔ اگلی پھر گل صاحب نے کہی، اس ٹھیکرے بھجن تو پہلا ایک گل سمجھ لے کہ کٹ کٹ میں ہرجو بسے، کوئی ایسا ہردا نہیں جس ہردے وچ میرا مالک نہ وسدا ہوئے۔ صاحب کہندے نے پر ہر ایک نو پتا نہیں، جڑا گرو تیگ بہادر جی نے تے شبد ورتے ہیں نا، سنتن ورتے ہیں، منوکھ نہیں ورتیا۔ اے ضرور کیا کٹ کٹ میں ہرجو بسے، پر نال ایک گل کہہ دیتی، ہر ایک نو سمجھ نہیں کہ اندر وسدا ہے، سمجھ کیول مہاپرش نو پئی ہے۔ تے جنوں اندر دی سمجھ پی رہا ہے، پھر صاحب کہندے نے سنتن کہو پکار، رب دے سنت جنا نے پکار کے کہا ہے کہ کوئی ایسا ہردا نہیں جس ہردے وچ میرے مالک دا نواس نہ ہوگی۔ ہر ایک دے اندر وہ ٹکیا ہے۔ شری مان بھائی گرداس ہوراں نے اپنی وار نمبر دو وچ ایک بچن کیتا ہے، کہندے نے ہر ایک ہردے وچ ہووے۔ تے انہاں نے ادھارن بڑی سونی دتی، کہندے نے ایک زمیندار پشو رکھدا ہے، اودے کول گاواں نے، کسے گاں دا رنگ لال ہے، کسے گاں دا رنگ سفید ہے، کسے گاں دا رنگ کالا ہے، کسے گاں دا رنگ جڑا ہے او چٹا تے کالا مکس جے ہے، پر کہن لگے کسے دا قد وڈا ہے، کسے دا قد چھوٹا ہے۔ گاواں دے رنگ وکھرے نے، انہاں دے آکار وکھرے نے، انہاں دیاں شکلاں وچ فرق ہے، پر ایک گل یاد رکھی، جدوں انہاں گاواں دے دودھ نوں چونا ہے، انہاں اتے شریر دے رنگ نے اثر نہیں کرنا۔ ہر ایک گاں دے تھن وچوں نکلے ہوئے دودھ دا رنگ چٹا ہی ہوندا ہے، جویں گاواں رنگ برنگیاں نے پر انہاں دا دودھ سفید ہے۔ اسی طرح میرے مالکاں اے کٹ کٹ تو بنائے نے، انہاں دیاں شکلاں وچ، انہاں دیاں عقلاں وچ، انہاں دے شریر دی ترتیب وچ، جاں انہاں دے سبھاؤ وچ تاں انتر ہو سکدا ہے، پر ایک انہاں دے اندر جڑی ایکتا ہووے کیویں پیندی ہے؟ انہاں دا بچن ہوندا ہے، کہن لگے گائیں رنگ برنگ بہو، اجل دودھ ایک ورنا، گاواں رنگ برنگیاں نے پر دودھ ایک ہے، دودھوں دہی جمائی ہے، ਕਰਨੇ ਚਿਲ ਧਰਨਾ। ਹੁਣ ਦੇਖ ਉਸ ਦੁੱਧ ਵਿਚ ਘਿਓ ਵੇ, ਪਰ ਉਸ ਘਿਓ ਦੀਆਂ ਵੱਖ ਵੱਖ ਸ਼ਕਲਾਂ ਬਣਦੀਆਂ ਪਈਆਂ। ਘਿਓ ਇੱਕੋ ਹੀ ਏ, ਜਿੱਦਣ ਦੁੱਧ ਚੋਣਾ ਉਦੋਂ ਵੀ ਕਿਸੇ ਨੂੰ ਪੁੱਛੋ ਕਿ ਇਸ ਦੁੱਧ ਵਿਚ ਘਿਓ ਹੈ, ਉਹ ਕਹਿੰਦਾ ਬਿਲਕੁਲ ਇਹਦੇ ਵਿਚ ਘਿਓ ਹੈ। ਤੇ ਸਾਹਿਬ ਕਹਿੰਦੇ ਨੇ ਭਾਈ ਗੁਰਦਾਸ ਉਸੇ ਦੁੱਧ ਤੋਂ ਬਣਾਇਆ ਦਹੀਂ, ਹੁਣ ਉਹਦਾ ਜਿਹੜਾ ਰੂਪ ਕੋਈ ਤਬਦੀਲ ਹੋ ਗਿਆ। ਪਹਿਲਾਂ ਦੁੱਧ ਪਤਲਾ ਤਰਲੇ, ਦਹੀਂ ਜਿਹੜਾ ਉਹ ਜੰਮ ਗਿਆ, ਤੇ ਜੇ ਪੁੱਛੀਏ ਇਸ ਦਹੀਂ ਵਿੱਚ ਕੀ ਏ ਤੇ ਉੱਤਰ ਮਿਲੇਗਾ ਇਸ ਦਹੀਂ ਦੇ ਵਿੱਚ ਵੀ ਘਿਓ ਵੇ। ਕਹਿਣ ਲੱਗੇ ਜਦੋਂ ਆਪਾਂ ਉਹਨੂੰ ਰਿੜਕ ਲਾਂਗੇ ਫਿਰ ਉਹ ਮੱਖਣ ਬਣ ਜਾਏਗਾ, ਤੇ ਜੇ ਪੁੱਛੀਏ ਵੀ ਇਹਦੇ ਵਿੱਚ ਕੀ ਏ ਤੇ ਉੱਤਰ ਮਿਲੇਗਾ ਇਸ ਮੱਖਣ ਵਿੱਚ ਵੀ ਘਿਓ ਵੇ। ਤੇ ਭਾਈ ਸਾਹਿਬ ਕਹਿੰਦੇ ਨੇ ਜਦੋਂ ਉਹਨੂੰ ਆਪਾਂ ਤਪਾ ਲਾਂਗੇ ਤੇ ਤਪਾਉਣ ਤੋਂ ਬਾਅਦ ਜਿਹੜਾ ਤਾਤੇ ਘਿਓ ਉਹ ਸਾਡੇ ਸਾਹਮਣੇ ਪ੍ਰਗਟ ਹੁੰਦਾ ਹੈ। ਇਹ ਪਿਆਰੇ ਸੱਜਣਾ ਜਿਵੇਂ ਦੁੱਧ ਜਿਹੜਾ ਵੱਖ ਵੱਖ ਸਟੇਜਾਂ ਵਿੱਚੋਂ ਨਿਕਲਵੇ ਵੀ ਕੇ ਵੀ ਘਿਓ ਦੀ ਹੋਂਦ ਰੱਖਦਾ, ਇਸੇ ਤਰ੍ਹਾਂ ਮੇਰੇ ਮਾਲਕ ਦੀ ਜੋਤ ਹਰ ਇੱਕ ਦੇ ਅੰਦਰ, ਕੋਈ ਐਸਾ ਨਹੀਂ ਜਿਹਦੇ ਅੰਦਰ ਉਹਦੀ ਜੋਤ ਨਾ ਹੋਵੇ। ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹੋ ਪੁਕਾਰ, ਰੱਬ ਦੇ ਸੰਤ ਜਨਾਂ ਨੇ ਪੁਕਾਰ ਕੇ ਕਿਹਾ। ਤੇ ਇੱਕ ਵਿਦਵਾਨ ਨੇ ਨਾ ਡਾਕਟਰ ਭਾਈ ਵੀਰ ਸਿੰਘ ਹੋਰਾਂ ਨੂੰ ਸਵਾਲ ਕੀਤਾ ਸੀ, ਤੇ ਆਪਾਂ ਵੀ ਕਰ ਸਕਦੇ ਹਾਂ ਵੀ ਜੇ ਰੱਬ ਹਰ ਇੱਕ ਦੇ ਅੰਦਰ ਏ ਤੇ ਕੀ ਕਾਰਨ ਇੱਕ ਪਾਪੀ ਵਿੱਚੋਂ ਕਿਉਂ ਨਹੀਂ ਦਿਸਦਾ, ਇੱਕ ਚੋਰ ਵਿੱਚੋਂ ਕਿਉਂ ਨਹੀਂ ਦਿਸਦਾ, ਇੱਕ ਸਾਕਤ ਵਿੱਚੋਂ ਕਿਉਂ ਨਹੀਂ ਦਿਸਦਾ। ਤੇ ਭਾਈ ਵੀਰ ਸਿੰਘ ਹੋਰਾਂ ਨੇ ਬੜੇ ਕਮਾਲ ਦੀ ਉਦਾਹਰਣ ਦਿੱਤੀ। ਕਹਿਣ ਲੱਗੇ ਜਦੋਂ ਸੂਰਜ ਨਿਕਲਦਾ ਨਾ, ਸੂਰਜ ਦੀਆਂ ਕਿਰਨਾਂ ਖਾਕ ਤੇ ਵੀ ਪੈਂਦੀਆਂ ਨੇ, ਮਿੱਟੀ ਤੇ ਵੀ ਪੈਂਦੀਆਂ ਨੇ, ਸੂਰਜ ਦੀਆਂ ਕਿਰਨਾਂ ਪੱਥਰਾਂ ਤੇ ਵੀ ਪੈਂਦੀਆਂ ਨੇ, ਸੂਰਜ ਦੀਆਂ ਕਿਰਨਾਂ ਰੁੱਖ ਦੀ ਟਾਹਣੀ ਤੇ ਵੀ ਪੈਂਦੀਆਂ ਨੇ, ਸੂਰਜ ਦੀਆਂ ਕਿਰਨਾਂ ਪੰਛੀਆਂ ਤੇ ਪਸ਼ੂਆਂ ਤੇ ਵੀ ਪੈਂਦੀਆਂ ਨੇ। ਪਰ ਯਾਦ ਰੱਖੀ, ਸੂਰਜ ਦਾ ਪ੍ਰਤੀਬਿੰਬ ਕਦੀ ਮਿੱਟੀ ਵਿੱਚੋਂ ਦਿਸਦਾ ਨਹੀਂ, ਪਰ ਸੂਰਜ ਦੀਆਂ ਕਿਰਨਾਂ ਉਹਦੇ ਤੇ ਪੈ ਰਹੀਆਂ ਨੇ। ਜਿਹੜਾ ਰੁੱਖ ਏ ਉਹਦੇ ਉੱਪਰ ਵੀ ਸੂਰਜ ਦੀਆਂ ਕਿਰਨਾਂ ਦਾ ਅਸਰ ਏ, ਪਰ ਪੱਤੇ ਵਿੱਚੋਂ ਕਦੀ ਸੂਰਜ ਨਜ਼ਰ ਨਹੀਂ ਆਉਂਦਾ। ਪਰ ਪਿਆਰਿਆ, ਜਦੋਂ ਕਿਤੇ ਸ਼ੀਸ਼ਾ ਹੋਵੇ ਸਾਫ ਤੇ ਜਾਂ ਹੋਵੇ ਨਿਰਮਲ ਪਾਣੀ, ਉਹਨਾਂ ਵਿੱਚ ਤੂੰ ਝਾਤੀ ਮਾਰ ਕੇ ਦੇਖੀ, ਸ਼ੀਸ਼ੇ ਵਿੱਚੋਂ ਵੀ ਸੂਰਜ ਦਾ ਪ੍ਰਤੀਬਿੰਬ ਦਿਸੇਗਾ ਤੇ ਪਾਣੀ ਵਿੱਚੋਂ ਵੀ ਪਰਛਾਵਾਂ ਦਿਸੇਗਾ। ਸੂਰਜ ਇੱਕ ਏ, ਕਿਰਨਾਂ ਸਭ ਤੇ ਪੈਂਦੀਆਂ ਨੇ, ਪਰ ਨਜ਼ਰ ਉੱਥੇ ਆਉਂਦਾ ਜਿੱਥੇ ਨਿਰਮਲਤਾ ਹੋਵੇ। ਹੁਣ ਸ਼ੀਸ਼ਾ ਨਿਰਮਲ ਏ, ਉਹਦੇ ਵਿੱਚੋਂ ਸੂਰਜ ਨਜ਼ਰ ਆਉਂਦਾ, ਪਾਣੀ ਨਿਰਮਲ ਏ ਉਹਦੇ ਵਿੱਚੋਂ ਨਜ਼ਰ ਆਉਂਦਾ, ਪਰ ਕਈ ਵਾਰੀ ਸਾਡੇ ਕੋਲ ਪਛਾਣਨ ਵਾਲੀ ਅੱਖ ਨਹੀਂ ਹੁੰਦੀ। ਕਵੀ ਸੰਤੋਖ ਸਿੰਘ ਨੇ ਨਾ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਇੱਕ ਬਚਨ ਲਿਖੇ, ਉਹਨੇ ਬੜੀ ਕਮਾਲ ਦੀ ਗੱਲ ਕੀ, ਕਹਿੰਦਾ ਬਾਬਾ ਕਾਲੂ ਜੀ ਨਾ, ਮੈਂ ਤਾਂ ਕਲਿਆਣ ਦਾਸ ਜੀ, ਅੱਜ ਨਾ ਮੱਥੇ ਤੇ ਥੋੜੀ ਜਿਹੀ ਤਿਊੜੀ ਪਾਈ ਤੇ ਪੰਡਿਤ ਹਰਦਿਆਲ ਦੇ ਘਰ ਗਏ। ਪੰਡਿਤ ਹਰਦਿਆਲ ਬਾਹਰ ਨਿਕਲਿਆ ਤੇ ਉਹਨੇ ਪੱਤਰੀ ਖੋਲੀ ਸੀ ਜਾਂ ਗੁਰੂ ਨਾਨਕ ਸਾਹਿਬ ਬਾਰੇ ਭਵਿੱਖਬਾਣੀ ਕੀਤੀ ਸੀ, ਤੇ ਜਦੋਂ ਦੇਖਿਆ ਬਾਬਾ ਕਲਿਆਣ ਦਾਸ ਆਏ ਨੇ। ਪੰਡਿਤ ਹਰਦਿਆਲ ਉਸ ਵਕਤ ਨਵਾਜਿਆ ਜਾ ਚੁੱਕਾ ਸੀ। ਕਹਿੰਦੇ ਨੇ ਬਾਬਾ ਕਲਿਆਣ ਦਾਸ ਨੇ ਗੱਲ ਕੀ, ਕਹਿਣ ਲੱਗਾ ਪੰਡਿਤ ਜੀ, ਜਾਂ ਤਾਂ ਤੁਸੀਂ ਆ ਭਵਿੱਖਬਾਣੀ ਕਰਨ ਵਾਲੇ ਬਚਨ ਜਿਹੜੇ ਨੇ ਇਹ ਬੰਦ ਕਰ ਦਿਓ, ਤੇ ਜਾਂ ਫਿਰ ਜੋ ਕੁਝ ਕਹਿੰਦੇ ਹੋ ਸੋਚ ਕੇ ਕਿਆ ਕਰੋ, ਤੁਹਾਡੀ ਹਰ ਗੱਲ ਝੂਠੀ ਨਿਕਲਦੀ ਏ। ਉਹਨੇ ਕਿਹਾ ਵੀ ਹੱਦ ਹੋ ਗਈ ਬਾਬਾ ਜੀ, ਗੱਲ ਕੀ ਏ? ਕਹਿੰਦਾ ਜਿੱਦਣ ਨਾਨਕ ਦਾ ਜਨਮ ਹੋਇਆ ਸੀ ਨਾ, ਤੂੰ ਇੱਕ ਗੱਲ ਕਹੀ ਸੀ, ਇਹਦੇ ਅੱਗੇ ਬਾਦਸ਼ਾਹ ਚੁੱਕਣਗੇ, ਇਹਦੇ ਸਿਰ ਤੇ ਛਤਰ ਝੁਲੇਗਾ, ਇਹਦੇ ਸਿਰ ਦੇ ਉੱਪਰ ਚਵਰ ਹੋਵੇਗਾ, ਵੱਡੇ ਵੱਡੇ ਅਮੀਰ ਇਹਦੇ ਚਰਨਾਂ ਵੀ ਝੁਕਣਗੇ। ਕਹਿਣ ਲੱਗਾ ਚੰਗੀਆਂ ਤੁਸੀਂ ਨਿਸ਼ਾਨੀਆਂ ਦੱਸੀਆਂ ਨੇ, ਮੈਂ ਸੋਚਦਾ ਸਾਂ ਮੇਰਾ ਪੁੱਤਰ ਮਹਾਨ ਸਮਰਾਟ ਚੱਕਰਵਰਤੀ ਸਮਰਾਟ ਬਣੇਗਾ। ਉਹ ਪੰਡਿਤ ਹਰਦਿਆਲ, ਤੂੰ ਕਹਿੰਦਾ ਸਾਂ ਛਤਰ ਚੁੱਲਣਗੇ, ਲੋਕ ਇਹਦੇ ਚਰਨਾਂ ਵੀ ਝੁਕਣਗੇ। ਲੋਕਾਂ ਤੇ ਕੀ ਝੁਕਣਾ ਸੀ, ਜਿਹੜੇ ਚਾਰ ਭਾਂਡੇ ਘਰ ਦੇ ਸਨ ਉਹ ਵੀ ਬਾਹਰ ਇਹਨੇ ਸੁੱਟਣੇ ਸ਼ੁਰੂ ਕਰ ਦਿੱਤੇ। ਤੇਰੀ ਭਵਿੱਖਬਾਣੀ ਗਲਤ ਏ। ਉਹਨੇ ਸ਼ਬਦ ਕਹਿ, ਕਹਿਣ ਲੱਗੇ ਹਾਦਸ਼ਾ ਛਤਰ ਮੁਝ ਧਾਮ ਫਿਰਾਇਓ। ਕਵੀ ਸੰਤੋਖ ਸਿੰਘ ਕਹਿੰਦੇ ਨੇ ਗਿਲਾ ਪਿਆ ਕਰਦਾ, ਆਛਾ ਛਤਰ ਮੁਝ ਧਾਮ ਫਿਰਾਇਓ, ਚੰਗਾ ਛਤਰ ਮੇਰੇ ਘਰ ਵਿੱਚ ਫਰਵਾਇਆ ਜੀ ਪੰਡਿਤ ਜੀ। ਕਹਿਣ ਲੱਗੇ ਅਗਲੀ ਸਾਰੀ ਵਸਤ ਗਵਾਇਓ, ਬਾਹਰੋਂ ਤਾਂ ਕੀ ਲਿਆਉਣਾ ਸੀ, ਜਿਹੜੇ ਚਾਰ ਭਾਂਡੇ ਸਨ ਉਹ ਵੀ ਬਾਹਰ ਛੱਡਿਆ। ਪੰਡਿਤ ਨੇ ਹੱਸ ਕੇ ਗੱਲ ਕੀ, ਕਹਿਣ ਲੱਗਾ ਬਾਬਾ ਕਾਲੂ ਜੀ, ਛਤਰ ਝੁਲਦਾ ਪਿਆ, ਪਰ ਇੱਕ ਗੱਲ ਮੈਨੂੰ ਭੁੱਲ ਗਈ ਸੀ ਜਿੱਦਣ ਮੈਂ ਪੱਤਰੀ ਬੋਲੀ ਸੀ। ਉਹ ਕਹਿੰਦਾ ਕਿਹੜੀ ਗੱਲ ਤੈਨੂੰ ਭੁੱਲ ਗਈ ਸੀ, ਇਹਦੇ ਵਿੱਚ ਭੁਲੇਖਾ ਖਾ ਗਿਆ ਸਾਂ ਵੀ ਇਹਦੇ ਤੇ ਛਤਰ ਨਹੀਂ ਝੁਲਣਾ। ਉਹ ਕਹਿੰਦਾ ਮੈਨੂੰ ਇੱਕ ਗੱਲ ਭੁੱਲ ਗਈ ਸੀ, ਬਾਬਾ ਛਤਰ ਤੇ ਝੁਲੇਗਾ ਪਰ ਤੇਰੇ ਕੋਲ ਪਛਾਣਨ ਵਾਲੀ ਅੱਖ ਕੋਈ ਨਹੀਂ ਹੋਣੀ। ਯਾਦ ਰੱਖੀ, ਤੂੰ ਸਮਝ ਨਹੀਂ ਸਕਣਾ। ਉਹਨੇ ਗੱਲ ਕਹੀ, ਜਦੋਂ ਬਾਬੇ ਕਾਲੂ ਨੇ ਕਿਹਾ ਹਾਛਾ ਛਤਰ ਮੁਝ ਧਾਮ ਫਿਰਾਇਓ, اگلی ساری وسط گوایو تے پنڈت نے کیا مینو پتا سی بالک کے سنبندی جیتے مہما لکھ نہ سکیں گے تے جننے بھی یہ دے سنبندی ہونے نے انہاں نوں سمجھ ہی کوئی نہیں پینی ہے کی کچھ اے دا مطلب ساڈے کول او ویکھن والی نظر نہیں جیڑا کٹ کٹ وچ وسدا پیا ہے پر اونوں کیول سنت پکار کے کہہ سکدا ہے تے گرو گرنتھ صاحب وچ سنتاں نے پکار کے کہے گرو تیگ بہادر جی کہہ رہے نے کہ کٹ کٹ میں ہرجو بسا ہے سنتن کہو پکار تے پچھئے پھر سنتاں نوں کی کہندے نے بابا فرید صاحب کہندے نے اک فکا نہ کلائے سبنا میں سچا تھنی کٹ کٹ میں ہرجو بسا ہے کہن لگے سبنا من مانک تھان مول ممچانگوا کٹ کٹ میں ہرجو بسا ہے جو تو تریا دی سکھ ہے آؤ نہ ٹھائے کئی دا کٹ کٹ میں ہرجو بسا ہے جدو پچھئے مہاپرشاں توں تے گرو صاحب بانی وچ کہندے نے سبا کٹ رام بولے راما بولے کٹ کٹ میں ہرجو بسا ہے جدو پڑھنے آپاں کبیر صاحب کہندے نے کہ ایک نور تے سب جگ اپجیا کون بھلے کو مندے کٹ کٹ میں ہرجو بسا ہے پر سمجھ اونوں پیندی جنہیں اپنے اندر نوں پڑچولیا ہوئے صاحب کہندے نے کٹ کٹ میں ہرجو بسا ہے سنتن کہو پکار رب دے سنت جنا نے پکار کے کہہ دیتا ہے ستگرو گرو گرنتھ صاحب دا انک 1412 گرو نانک صاحب دا شلوک نمبر 19 حضور نے بڑا پیارا بچن کیا کہن لگے پیاریا خی او وہ گرو سب دے اندر میں جڑی عرض کیتی جے او سب دے اندر سنت تے ساکت دی شکل اکو جئیے گرمخ دی تے منمک دی شکل اکو جئیے پر جے سب دے اندر تے کیوں نہیں دسدا تے صاحب نے بڑا پیارا بچن کیا کہن لگے جدو پیاسے نو پیاس لگ دیئے پانی ساری دھرتی دے تھلے وے پر بک اوتھے کیتی جاندی جتھے دھرتی نو پاڑ کے پانی پرگٹ ہو جاندا کنواں کول جا کے آپاں بک کر کے پانی پینے ہاں کدی سکی دھرتی تے وی کسے نے بک کیتا ہے پانی دھرتی تھلے ہے پر ہونا کچھ ہور چیز ہے تے پرگٹ ہو جانا کچھ ہور چیز ہے یہی صاحب نے بچن کیتے سبنی کٹی شو بس ہے کٹ کٹ میں ہرجو بس ہے گرو نانک صاحب کہہ رہے نے سبنی کٹی شو بس ہے شاہ بن کٹ نہ کوئے نانک تے سہاگنی جنہ گرمک پرگٹ ہوئے پر گرمکھاں دے ہردے وچ پرگٹ ہوندا ہے ایہی بچن اسی روز پڑھنے ہاں سب میں جوت جوت ہے سوئے پر پرگٹ کدوں ہوندی ہے گر شاہ کی جوت پرگٹ ہوئے سب میں جوت جوت ہے سوئے تس دا چانن سب میں چانن ہوئے تے حضور کہندے نے گر شاہ کی جوت پرگٹ ہوئے کٹ کٹ میں ہرجو بسا ہے سنتن کہو پکار تے حضور اگے بچن کردے نے کہو نانک تے پج منا ہے میرے منا جڑا ہر ایک کٹ وچ وسدا پیا تے پھر تو او دا سمرن کیوں نہیں کردا او دے نام نو جپ لے اونوں اپنے ہردے وچ وسا لے تے پیاریو جدو نام جپانگے نا ادو مالک دی کرپا ضرور ہووے گی اسی ایک بچن پڑھنے ہاں سورج کرن ملے جل کا جل ہوا رام جوتی جوت رلی سمپورن تھیا رام دھیان دینا اکثر اے شبد جدو کوئی پرانی چڑھائی کر جاندا ہے نا ادو گرمک سکھ جڑے نراگی سنگھ کیرتنی اسی پڑھنے ہاں آپاں وی پرمان دینے ہاں پر یاد رکھنا اس شبد دے جڑے ارتھ نے مرتک پرانی دے مرن تو بعد نہیں اس شبد دے ارتھ ہور ہی کچھ بن دے نے صاحب نے ایک بچن کیتا ہے بانی وچ تھوڑا جا دھیان دیا جے سورج کرن ملے میں عرض کر رہا سنت جانو پتا لگ گیا ہر ایک ہردے وچ رام ہے اکھری ارتھے دے ہی بنے کہ سورج کرن ملے جدو سورج دی کرن ملی جل کا جل ہوا رام پانی دا پانی ہو گیا اگے صاحب کہندے نے جوتی جوت رلی سمپورن تھیا رام جوتی وچ جوت مل گئی ہن سمپورن ہو گیا تے جے آپاں اے سمجھیے اے مرن تو بعد مرے ہوئے پرانی لئی پرمان ہے تے پھر گل ٹکدی نہیں سارے سمپورن تھوڑا ہوندے نے صاحب کہہ رہے نے سورج کرن ملے یہ ارتھ کیتا ہے گرمکھ ودوانا نے جویں برف جڑی جمی ہوئی ہے جمی ہوئی برف ایک پانی ہے نا صاحب کہن لگے جویں برف جمی ہے جدو سورج دیاں کرناں کڑک دیاں اس برف تے پیندیاں نے سورج کرن ملے سورج دیاں کرناں برف وچ پین دی دیر جل کا جل ہوا رام او پانی پگھل جاندا ہے پرت کے پانی دا پانی بن جاندا ہے او پانی وچ لیڑ ہوندا ہے سورج کرن ملے جل کا جل ہوا رام ہے پیاریا جیڑا اندر برف دی طرح رکھا ہے ਜਿਹੜਾ ਅੰਦਰ ਬਰਫ ਦੀ ਤਰ੍ਹਾਂ ਸਖਤ ਏ, ਜਦੋਂ ਮੇਰੇ ਗੁਰੂ ਦੇ ਨਾਮ ਤੇ ਸੂਰਜ ਦੀ ਕਿਰਨ ਪਈ, ਜਦੋਂ ਨਾਮ ਦਾ ਸੇਕ ਲੱਗਾ ਸੂਰਜ ਕਿਰਨ ਮਿਲੇ, ਹੁਣ ਅੰਦਰ ਪਿਘਲਿਆ ਜਲ ਕਾ ਜਲ ਹੁਆ ਰਾਮ। ਅੰਦਰ ਪਿਘਲਣ ਤੋਂ ਬਾਅਦ ਮਨ ਜਿਹੜਾ ਉਸ ਪ੍ਰੀਤਮ ਵੱਲ ਤੁਰ ਲੱਗਾ ਜਿੱਥੋਂ ਇਹ ਵਿਛੜ ਕੇ ਆਇਆ ਸੀ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ। ਸਾਹਿਬ ਕਹਿੰਦੇ ਨੇ ਜੋਤੀ ਜੋਤ ਰਲੀ, ਹੁਣ ਜਿਹੜੀ ਜੋਤ ਆਤਮਾ ਪਰਮ ਆਤਮਾ ਵਿੱਚ ਰਲ ਗਈ, ਸੰਪੂਰਨ ਥੀਆ ਰਾਮ। ਜਦੋਂ ਨਾਮ ਜਪ ਜਪ ਕੇ ਕੋਈ ਗੁਰਮੁਖ ਉਹਦੇ ਵਿੱਚ ਲੀਨ ਹੋ ਗਿਆ, ਫਿਰ ਆਪਾਂ ਕਹਿੰਦੇ ਹਾਂ ਅੱਜ ਇਹ ਬੰਦਾ ਸੰਪੂਰਨ ਹੋ ਗਿਆ, ਰੱਬ ਵਰਗਾ ਹੋ ਗਿਆ। ਸਾਹਿਬ ਕਹਿੰਦੇ ਨੇ ਜਦੋਂ ਕਿਸੇ ਤੇ ਇੰਨੀ ਕਿਰਪਾ ਹੋ ਜਾਏ ਫਿਰ ਉਹਨੂੰ ਸਮਝ ਪੈਂਦੀ ਹੈ ਘੱਟ ਘੱਟ ਮੈਂ ਹਰ ਜੂ ਬਸਾ। ਹਰ ਇੱਕ ਹਿਰਦੇ ਵਿੱਚ ਉਹ ਵਸਦਾ। ਸੰਤਨ ਕਹੋ ਪੁਕਾਰ, ਕਹੋ ਨਾਨਕ ਤੇ ਭਜ ਮਨਾ, ਮੇਰੇ ਮਨਾ ਤੂੰ ਹੀ ਜਪ ਤੇ ਕੀ ਹੋਵੇਗਾ ਭਾਉ ਨਿਤ ਉਤਰੇ ਪਾਰ। ਭਾਉ ਦਾ ਅਰਥ ਹੁੰਦਾ ਡਰ, ਨਿਤ ਦਾ ਅਰਥ ਵੈਸੇ ਸਮੁੰਦਰ ਏ। ਜਿਹੜਾ ਇਹ ਭਿਆਨਕ ਸੰਸਾਰ ਇੱਕ ਸਮੁੰਦਰ ਏ ਨਾ, ਜੇ ਨਾਮ ਜਪੇਗਾ ਤੇ ਤੂੰ ਹੀ ਇਹਦੇ ਤੋਂ ਪਾਰ ਹੋ ਜਾਏਗਾ। ਪਿਆਰਿਓ, ਕਦੀ ਆਪਾਂ ਵੀ ਅੰਦਰ ਨੂੰ ਪੜਚੋਲੀਏ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ, ਦੁਨੀਆਂ ਦੀ ਹਰ ਚੀਜ਼ ਤੱਕਣ ਲਈ ਬਾਹਰ ਅੱਖਾਂ ਖੋਲਣੀਆਂ ਪੈਂਦੀਆਂ ਨੇ, ਪਰ ਜਿਨੇ ਪ੍ਰੀਤਮ ਨੂੰ ਤੱਕਣਾ ਨਾ, ਉਹ ਬਾਹਰ ਨਹੀਂ, ਉਹਨੂੰ ਆਪਣੇ ਅੰਦਰ ਵੱਲ ਦੇਖਣਾ ਪਏਗਾ, ਉਹਨੂੰ ਆਪਣੇ ਅੰਦਰ ਨੂੰ ਜਾਣਾ ਪਏਗਾ। ਸ਼ਾਇਦ ਇਹੀ ਕਾਰਨ ਬੁੱਲੇ ਨੇ ਕਹੀ ਸੀ। ਕਹਿਣ ਲੱਗਾ ਬੁੱਲਿਆ, ਸੌ ਅਸਾਂ ਤੀ ਵੱਖ ਨਹੀਂ, ਬਿਨ ਸੌ ਦੇ ਦੂਜਾ ਕੱਖ ਨਹੀਂ। ਕਹਿਣ ਲੱਗੇ ਪਰ ਵੇਖਣ ਵਾਲੀ ਅੱਖ ਨਹੀਂ, ਤਾਂ ਹੀ ਤਾਂ ਜਾਨ ਪਈ ਦੁੱਖ ਸਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ। ਉਹ ਅੰਦਰ ਹੈ, ਪਰ ਉਹ ਤਾਂ ਸਮਝ ਪਏ ਜੇ ਅੰਦਰ ਨੂੰ ਆਪਾਂ ਜਾਵਾਂਗੇ, ਜੇ ਅੰਤਰਮੁਖੀ ਬਿਰਤੀ ਬਣਾਵਾਂਗੇ, ਤੇ ਜਦੋਂ ਅੰਦਰੋਂ ਤੱਕਾਂਗੇ ਫਿਰ ਬਾਹਰ ਵੀ ਉਹ ਨਜ਼ਰ ਆਉਂਦਾ। ਜਦੋਂ ਲੋ ਹੋਵੇ ਵਗਦੀ ਤੇ ਠੰਡੇ ਪਾਣੀ ਵਿੱਚ ਕੋਈ ਇਸ਼ਨਾਨ ਕਰੇ ਨਾ, ਉਹੀ ਗਰਮ ਹਵਾ ਜਿਹੜੀ ਠੰਡੀ ਭਾਸਣ ਲੱਗ ਪੈਂਦੀ ਏ। ਹਵਾ ਤੇ ਉਹੀ ਸੀ ਜਿਹੜੀ ਪਹਿਲਾਂ ਵਗਦੀ ਪਈ ਏ, ਠੰਡੀ ਇਸ ਕਰਕੇ ਲੱਗਦੀ ਏ ਸੱਜਣਾ, ਅਸਲ ਵਿੱਚ ਤੂੰ ਠੰਡੇ ਪਾਣੀ ਵਿੱਚੋਂ ਨਹਾ ਕੇ ਨਿਕਲੇ। ਇਸੇ ਤਰ੍ਹਾਂ ਜਦੋਂ ਅੰਦਰ ਦੇ ਸਰੋਵਰ ਵਿੱਚ ਕੋਈ ਨਹਾਉਂਦਾ, ਜਿੱਥੇ ਸਾਹਿਬ ਕਹਿੰਦੇ ਨੇ ਕਿ ਅੰਦਰ ਜਦੋਂ ਕੋਈ ਨਹਾਉਂਦਾ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ, ਫਿਰ ਉਹ ਵੀ ਕਹਿੰਦਾ ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ। ਹਰ ਇੱਕ ਅੰਦਰ ਉਹਦੀ ਜੋਤ ਵਿਦਮਾਨ। ਸਤਿਗੁਰੂ ਕਿਰਪਾ ਕਰਨ, ਕਦੀ ਆਪਾਂ ਵੀ ਆਪਣੇ ਅੰਦਰ ਨੂੰ ਪੜਚੋਲਣ ਦੀ ਕੋਸ਼ਿਸ਼ ਕਰੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।